ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਅਜੇ ਕੱਲ ਹੀ NSW ਦੇ ਵਿੱਚ HSC ਦੇ ਰਿਜ਼ਲਟ ਆ ਕੇ ਹਟਿਆ ਹੈ ਅਤੇ ਬੜੀ ਹੀ ਖੁਸ਼ੀ ਦੀ, ਮੈਂ ਕਹਾਂਗਾ ਕਿ ਮਾਣ ਦੀ ਗੱਲ ਹੈ ਕਿ ਸਾਡੇ ਭਾਈਚਾਰੇ ਦੇ ਵਿੱਚੋਂ ਇੱਕ ਬੱਚੀ ਨੇ ਪੰਜਾਬੀ ਵਿਸ਼ੇ ਦੇ ਵਿੱਚ ਟੌਪ ਕਰਦੇ ਹੋਏ 96 ਨੰਬਰ ਲਏ ਹੈਗੇ ਹੈ। ਜੀ ਹਾਂ, ਇਹ ਬੱਚੀ ਹੈ ਜਸਮੀਤ ਕੌਰ, ਜਿਸ ਨੂੰ ਅਸੀਂ ਹੁਣ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਿਡਨੀ ਤੋਂ। ਜਸਮੀਤ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਸੋ ਮਚ ਅੰਕਲ ਜੀ, ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਅਤੇ SBS ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਤੁਹਾਡੀ ਇੰਟਰੋਡਕਸ਼ਨ ਤੋਂ ਹੀ ਪਤਾ ਚੱਲ ਰਿਹਾ ਕਿ ਤੁਹਾਡੀ ਪੰਜਾਬੀ ਕਿੰਨੀ ਪਰਪੱਕ ਹੈਗੀ ਹੈ, ਬਹੁਤ ਸੋਹਣੀ ਪੰਜਾਬੀ ਹੈ ਜੀ ਤੁਹਾਡੀ। ਅਤੇ ਸਟਾਰਟ ਕਰਾਂਗਾ ਕਿ ਮੈਂ ਪੁੱਛਾਂਗਾ ਤੁਸੀਂ ਇੱਥੇ ਕਦੋਂ ਮਾਈਗ੍ਰੇਟ ਹੋਏ ਹੋ, ਜਾਂ ਤੁਸੀਂ ਇੱਥੇ ਦੇ ਹੀ ਤੁਹਾਡੀ ਪੈਦਾਇਸ਼ ਹੈਗੀ ਹੈ?
ਹਾਂਜੀ ਅੰਕਲ ਜੀ, ਮੇਰੇ ਮੰਮੀ ਡੈਡੀ ਆਸਟ੍ਰੇਲੀਆ ਦੇ ਵਿੱਚ 2000 ਵਿੱਚ ਆਏ ਸੀਗੇ, ਤਾਂ ਮੇਰਾ ਜਨਮ ਆਸਟ੍ਰੇਲੀਆ ਦੇ ਵਿੱਚ ਹੀ 2002 ਵਿੱਚ ਹੋਇਆ।
ਅੱਛਾ, ਵਾਹ, ਫਿਰ ਵੀ ਤੁਹਾਡੀ ਪੰਜਾਬੀ ਬਹੁਤ ਸੋਹਣੀ ਹੈ ਜੀ। ਸਭ ਤੋਂ ਪਹਿਲਾਂ ਇਹਦੇ ਵਾਸਤੇ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ।
ਥੈਂਕ ਯੂ ਸੋ ਮਚ ਜੀ।
ਅਤੇ ਜਿਹੜਾ ਤੁਸੀਂ ਸਾਡਾ ਸਾਰਿਆਂ ਦਾ ਸਿਰ ਮਾਣ ਦੇ ਨਾਲ ਉੱਚਾ ਕੀਤਾ, ਇੰਨੇ ਸੋਹਣੇ ਨੰਬਰ ਲੱਗੇ ਪੰਜਾਬੀ ਦੇ ਵਿੱਚ, ਤੁਹਾਨੂੰ ਪ੍ਰੀਮੀਅਰ ਨੇ ਅਵਾਰਡ ਦਿੱਤਾ ਸਟੇਜ 'ਤੇ ਬੁਲਾ ਕੇ ਬਕਾਇਦਾ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਕਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ ਜੀ?
ਜੀ, ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ, ਬਹੁਤ ਹੀ ਮਾਣ ਵਾਲੀ ਗੱਲ ਹੈ। ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੋਈ ਜਦੋਂ ਮੈਂ ਆਪਣੇ ਪੂਰੇ ਪਰਿਵਾਰ ਦੇ ਚਿਹਰੇ 'ਤੇ ਮਾਣ ਨਾਲ ਮੁਸਕਰਾਹਟਾਂ ਦੇਖੀਆਂ। ਅਤੇ ਜਦੋਂ ਪੰਜਾਬੀ ਦੇ ਵਿੱਚ ਕੋਈ ਵੀ ਵਧੀਆ ਕੰਮ ਕਰਦਾ ਕੋਈ, ਜਾਂ ਤਰੱਕੀ ਹੁੰਦੀ ਕਿਸੇ ਦੀ, ਤਾਂ ਉਹ ਆਪ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਅਤੇ ਹੁਣ ਪ੍ਰੀਮੀਅਰ ਪੰਜਾਬੀ ਦੇ ਸਟੂਡੈਂਟ ਨੂੰ ਇੰਨਾ ਮਾਣ ਸਨਮਾਨ ਦਿੰਦੇ ਨੇ, ਤਾਂ ਮੈਨੂੰ ਉਸਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਹੋਈ
ਜੀ। ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਹੈ ਬੇਟਾ। HSC ਦੇ ਵਿੱਚ ਸਬਜੈਕਟ ਲਿਆ ਪੰਜਾਬੀ ਦਾ, ਤਿਆਰੀ ਕਿਵੇਂ ਕਰਦੇ ਹੁੰਦੇ ਸੀਗੇ, ਕੀ ਤੁਹਾਨੂੰ ਉਮੀਦ ਸੀਗੀ ਕਿ ਤੁਸੀਂ ਟੌਪ ਕਰੋਗੇ?
ਹਾਂਜੀ, ਤਿਆਰੀ ਅੰਕਲ ਜੀ ਇੱਦਾਂ ਹੁੰਦੀ ਸੀ ਵੀ ਮੇਰੇ 13 ਯੂਨਿਟ ਸੀਗੇ ਆਲ ਟੁਗੈਦਰ HSC ਦੇ ਵਿੱਚ, ਤੇ ਉਹਦੇ ਵਿੱਚ ਮੈਨੂੰ ਸੀਗਾ ਵੀ ਸਾਰਿਆਂ ਨੂੰ ਥੋੜਾ ਥੋੜਾ ਟਾਈਮ ਦੇਣਾ ਹੁੰਦਾ ਸੀਗਾ, ਤੇ ਪੰਜਾਬੀ ਦੇ ਵਿੱਚ ਮੈਂ ਜ਼ਿਆਦਾਤਰ ਸੁਣਦੀ ਹੁੰਦੀ ਸੀ। SBS ਦੇ ਪੋਡਕਾਸਟ ਹੋ ਗਏ, ਜਾਂ ਇੱਕ ਪ੍ਰਾਈਮ ਏਸ਼ੀਆ TV 'ਤੇ ਪ੍ਰੋਗਰਾਮ ਚੱਲਦਾ ਚੱਜ ਦਾ ਵਿਚਾਰ, ਮੈਂ ਟ੍ਰੇਨ ਦੇ ਵਿੱਚ ਬੈਠੀ, ਬੱਸ ਦੇ ਵਿੱਚ ਬੈਠੀ, ਇੱਦਾਂ ਦੇ ਪ੍ਰੋਗਰਾਮ ਸੁਣਦੀ ਹੁੰਦੀ ਸੀ ਜਿੱਥੇ ਮੇਰੀ ਪੰਜਾਬੀ ਦੀ ਠੇਠਤਾ ਹੋਰ ਨਿਖਾਰ ਕੇ ਆਉਂਦੀ। ਤਾਂ ਅਜਿਹੀਆਂ ਚੀਜ਼ਾਂ ਕਰਦੀ ਸੀ, ਜਾਂ ਫਿਰ ਪੰਜਾਬੀ ਦੇ ਜਿਹੜੇ ਪਿਛਲੇ ਇਗਜ਼ਾਮ ਪੇਪਰਸ ਹੁੰਦੇ ਸੀ ਉਹ ਵੀ ਮੈਂ ਸਾਰੇ ਕੀਤੇ ਸੀ। ਅਤੇ ਪਰਿਵਾਰ ਦੇ ਵਿੱਚ ਹਮੇਸ਼ਾ ਅਸੀਂ ਘਰੇ ਸ਼ੁਰੂ ਤੋਂ ਹੀ ਪੰਜਾਬੀ ਬੋਲਦੇ ਆ ਰਹੇ ਹਾਂ, ਅਤੇ ਮੈਨੂੰ ਲੱਗਦਾ ਉਸਨੇ ਵੀ ਮੇਰੀ ਕਾਫੀ ਜ਼ਿਆਦਾ ਮਦਦ ਕੀਤੀ।
ਜੀ ਜੀ, ਬਹੁਤ ਵਧੀਆ, ਬੜੀ ਖੁਸ਼ੀ ਹੋਈ ਇਹ ਵੀ ਸੁਣ ਕੇ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਸੀ ਇਹਦੇ ਵਿੱਚ SBS ਪੰਜਾਬੀ ਦਾ ਵੀ ਯੋਗਦਾਨ ਹੋਇਆ। ਤੁਸੀਂ ਫਿਊਚਰ ਦੇ ਵਿੱਚ ਕੀ ਕਰਨਾ ਚਾਹੋਗੇ, ਲਾਈਫ ਦੇ ਵਿੱਚ ਕੀ ਬਣਨਾ ਚਾਹੁੰਦੇ ਹੈਗੇ ਹੋ, ਅਤੇ ਤੁਹਾਡੇ ਓਵਰਆਲ ATAR ਦੇ ਨੰਬਰ ਕਿੰਨੇ ਆਏ ਹੈ?
ਹਾਂਜੀ ਜੀ, ਮੈਂ ਫਿਊਚਰ ਦੇ ਵਿੱਚ ਵਕੀਲ ਬਣਨਾ ਚਾਹੁੰਦੀ ਹਾਂ, ਅਤੇ ਮੈਂ ਬੈਚਲਰ ਆਫ ਲਾਅ ਪੜ੍ਹਨਾ ਚਾਹੁੰਦੀ ਹਾਂ, ਅਤੇ ਮੇਰੇ ATAR ਜੀ 98.05 ਸੀ।
ਵੈਰੀ ਗੁੱਡ। ਅਤੇ ਜਿਹੜੇ ਇਹ ਤੁਹਾਡੇ ਮਾਰਕਸ ਪੰਜਾਬੀ ਦੇ ਆਏ ਹੈਗੇ ਆ, ਇਹ ਹੁਣ ਕਹਿੰਦੇ ਜਿਹੜਾ ATAR ਹੈਗੀ ਇਹਨੂੰ ਹੋਰ ਉੱਪਰ ਚੱਕ ਕੇ ਲੈ ਜਾਂਦੇ ਆ?
ਹਾਂਜੀ, ਮੈਨੂੰ ਲੱਗਦਾ ਪੰਜਾਬੀ ਪੜ੍ਹਨ ਨਾਲ ਹੀ ਬਹੁਤ ਫਾਇਦਾ ਹੁੰਦਾ ਹੈ, ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਤੁਸੀਂ ਜੌਬ ਲਈ ਚਲੇ ਜਾਓ ਜਾਂ ਕਿਸੇ ਵੀ ਐਡਮਿਸ਼ਨ ਲਈ ਚਲੇ ਜਾਓ, ਤੁਹਾਡੀ ਬਾਇਲਿੰਗੁਲਿਜ਼ਮ ਦੇਖਦੇ ਨੇ ਕਿ ਤੁਸੀਂ ਇੱਕ ਤੋਂ ਵੱਧ ਭਾਸ਼ਾ ਬੋਲ ਸਕਦੇ ਨੇ, ਹੈ ਨਾ। ਅਤੇ ਉਹ ਤੁਹਾਡੇ ਪਰਸਨਲੀ ਵੀ ਤੁਹਾਨੂੰ ਹੋਰ ਭਾਸ਼ਾ ਪੜ੍ਹਨ ਦਾ ਉਹ ਫਾਇਦਾ ਹੁੰਦਾ ਹੈ। ਅਤੇ HSC ਦੇ ਵਿੱਚ 25 ਐਕਸਟਰਾ ਪੁਆਇੰਟਸ ਜਾਂ ਕੁਛ ਬੋਨਸ ਪੁਆਇੰਟਸ ਮਿਲਦੇ ਨੇ ਕਿ ਯੂਨੀਵਰਸਿਟੀਜ਼ ਵਿੱਚ, ਕਿ ਤੁਸੀਂ ਥੋੜ੍ਹੇ ਐਕਸਟਰਾ ਪੁਆਇੰਟਸ ਨਾਲ ਐਡਜਸਟਮੈਂਟ ਫੈਕਟਰਸ ਉਹਨਾਂ ਨੂੰ ਕਹਿੰਦੇ ਨੇ, ਅਤੇ ਤੁਸੀਂ ਥੋੜ੍ਹੇ ਹੋਰ ਕੋਰਸਿਸ ਵਿੱਚ ਜਾਣ ਦੇ ਕਾਬਲ ਵੀ ਹੋ ਜਾਂਦੇ ਹੋ, ਅਤੇ ਪੰਜਾਬੀ ਦਾ ਇਹਦੇ ਵਿੱਚ ਕਾਫੀ ਵੱਡਾ ਯੋਗਦਾਨ ਹੁੰਦਾ।
ਜਿਹੜੇ ਹੁਣ ਬਾਕੀ ਦੇ ਸਟੂਡੈਂਟਸ ਹੈਗੇ ਆ ਜਿਹੜੇ ਕਿ ਤੁਹਾਡੇ ਪਿੱਛੇ ਆ ਰਹੇ ਆ, ਤੁਹਾਡੇ ਕਦਮਾਂ 'ਤੇ ਚੱਲਣਾ ਚਾਹਣਗੇ, ਉਹਨਾਂ ਨੂੰ ਕੀ ਐਡਵਾਈਸ ਦੇਣੀ ਚਾਹੋਗੇ ਜੀ?
ਜੀ, ਮੈਂ ਉਹਨਾਂ ਨੂੰ ਇਹੀ ਐਡਵਾਈਸ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਪੰਜਾਬੀ ਦੇਖ ਕੇ ਜਾਂ ਇਹਨੂੰ ਸੈਟਰਡੇ ਪੜ੍ਹਨ ਵਾਲਾ ਸਬਜੈਕਟ ਦੇਖ ਕੇ ਇਸ ਤੋਂ ਘਬਰਾਇਓ ਨਾ, ਕਿਉਂਕਿ ਇਹ ਬਾਕੀ ਸਬਜੈਕਟਾਂ ਵਾਂਗ ਹੀ ਆ, ਜਿੱਦਾਂ ਇੰਗਲਿਸ਼ ਪੜ੍ਹਦੇ ਹਾਂ ਜਾਂ ਹੋਰ ਲੈਂਗੁਏਜਿਸ ਆਪਾਂ ਪੜ੍ਹਦੇ ਹਾਂ, ਬਿਲਕੁਲ ਉਸੇ ਤਰ੍ਹਾਂ ਦਾ ਆ। ਅਤੇ ਕਿਉਂਕਿ ਆਪਾਂ ਪੰਜਾਬੀ ਘਰਾਂ ਵਿੱਚ ਬੋਲਦੇ ਨੇ, ਆਪਾਂ ਸਾਡੇ ਪੇਰੈਂਟਸ ਸਾਡੀ ਇੰਨੀ ਜ਼ਿਆਦਾ ਹੈਲਪ ਕਰ ਸਕਦੇ ਆ, ਅਤੇ ਉਸਦੇ ਨਾਲ ਪੰਜਾਬੀ ਥੋੜ੍ਹੀ ਪੜ੍ਹਨੀ ਸੁਖਾਲੀ ਹੋ ਜਾਂਦੀ ਆ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਆ। ਅਤੇ ਉਹਨਾਂ ਨੂੰ ਮੈਂ ਕਹੂੰਗੀ ਕਿ ਤੁਸੀਂ ਘਬਰਾਇਓ ਨਾ, ਡੱਟ ਕੇ ਤੁਸੀਂ ਪੰਜਾਬੀ ਪੜ੍ਹਿਓ, ਅਤੇ ਨਾ ਸਿਰਫ ਤੁਹਾਨੂੰ HSC ਦੇ ਵਿੱਚ ਪੰਜਾਬੀ ਪੜ੍ਹਨ ਦਾ ਇਸਦੀ ਹੈਲਪ ਹੋਵੇਗੀ, ਪਰ ਤੁਹਾਨੂੰ ਪਰਸਨਲੀ ਵੀ ਆਪਣੀ ਪੰਜਾਬੀਅਤ ਬਾਰੇ ਅਤੇ ਆਪਣੇ ਸੱਭਿਆਚਾਰ ਬਾਰੇ ਸਿੱਖਣ ਬਾਰੇ ਬਹੁਤ ਕੁਛ ਮਿਲਦਾ ਆ। ਅਤੇ ਪੰਜਾਬ ਤੋਂ ਬਾਹਰ ਪੰਜਾਬੀਅਤ ਕਾਇਮ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ, ਅਤੇ ਮੈਂ ਬਹੁਤ ਹੀ ਕਿਸਮਤ ਵਾਲੀ ਆਪਣੇ ਆਪ ਨੂੰ ਸਮਝਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ।
ਜਿੱਥੇ ਬੇਟੇ ਤੁਹਾਡੀ ਪੰਜਾਬੀ ਬੋਲਣੀ ਬਹੁਤ ਵਧੀਆ ਹੈਗੀ ਹੈ, ਤੁਹਾਡੇ ਵਿਚਾਰ ਵੀ ਬਹੁਤ ਵਧੀਆ ਹੈਗੇ ਪੰਜਾਬੀ ਦੇ ਵਾਸਤੇ, ਇੱਕ ਗੜੂੰਦ ਹੈਗੇ ਇੱਕ ਤਰੀਕੇ ਦੇ ਨਾਲ, ਇੱਕ ਡੈਡੀਕੇਸ਼ਨ ਹੈ ਜਿਹੜੀ ਤੁਸੀਂ ਅੱਜ ਸਾਡੇ ਸਾਹਮਣੇ ਇੱਕ ਮੈਸੇਜ ਦੇ ਰੂਪ ਦੇ ਵਿੱਚ ਦਿੱਤੀ ਹੈ।
ਥੈਂਕ ਯੂ ਸੋ ਮਚ ਜੀ।
ਅਤੇ ਪੰਜਾਬੀ ਪੜ੍ਹਦੇ ਹੋਏ ਕੋਈ ਵੀ ਰਿਮਾਰਕੇਬਲ ਮੂਵਮੈਂਟ ਹੋਵੇ ਲਾਈਫ ਦੇ ਵਿੱਚ?
ਹਾਂਜੀ, ਮੈਂ ਜਦੋਂ ਨਾ ਚਾਜੂ ਦਾ ਵਿਚਾਰ ਸੁਣਦੀ ਹੁੰਦੀ ਸੀ ਤਾਂ ਉੱਥੇ ਜਿਹੜੇ ਉੱਥੇ ਮੇਜ਼ਬਾਨ ਨੇ ਸਵਰਨ ਸਿੰਘ ਟਹਿਣਾ ਜੀ, ਉਹਨਾਂ ਦਾ ਕਹਿਣਾ ਹੁੰਦਾ ਸੀ ਵੀ ਜਦੋਂ ਤੁਸੀਂ ਕੋਈ ਵੀ ਭਾਸ਼ਾ ਬੋਲਦੇ ਆ ਤੇ ਉਸ ਵਿੱਚ ਠੇਠਤਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਮਤਲਬ ਜੇ ਤੁਸੀਂ ਅੰਗਰੇਜ਼ੀ ਬੋਲਦੇ ਆ ਤੇ ਉਸਨੂੰ ਪੂਰੀ ਠੇਠਤਾ ਨਾਲ ਬੋਲੋ, ਜੇ ਪੰਜਾਬੀ ਬੋਲਦੇ ਆ ਤੇ ਉਸਨੂੰ ਪੂਰੀ ਠੇਠਤਾ। ਆਪਾਂ ਆਮ ਭਾਸ਼ਾ ਦੇ ਵਿੱਚ ਅੰਗਰੇਜ਼ੀ ਵਿੱਚ ਮਿਕਸ ਕਰ ਲਈ ਦੀ ਆ, ਪੰਜਾਬੀ ਅੰਗਰੇਜ਼ੀ ਇਕੱਠੇ ਬੋਲ ਦਿੰਦੇ ਆ ਆਪਾਂ, ਕਈ ਵਾਰੀ ਕੁਝ ਸ਼ਬਦ ਅਜਿਹੇ ਹੁੰਦੇ
ਨੇ ਇੰਗਲਿਸ਼ ਕਹਿੰਦੇ ਉਹਨੂੰ, ਪੰਜਾਬੀ ਇੰਗਲਿਸ਼ ਇਕੱਠੀ ਹੋ ਜਾਂਦੀ ਹੈ।
ਹਾਂਜੀ ਹਾਂਜੀ, ਤੇ ਮੈਨੂੰ ਇਹ ਤੋਂ ਲੱਗਿਆ ਕਿ ਇਹ ਗੱਲ ਸਹੀ ਆ ਜੀ, ਹਨਾ, ਜੇ ਪੰਜਾਬੀ ਭਾਸ਼ਾ ਹੈਗੀ ਆ ਤਾਂ ਉਸਨੂੰ ਉਸਦੇ ਠੇਠ ਰੂਪ ਦੇ ਵਿੱਚ ਹੀ ਬੋਲਿਆ ਜਾਣਾ ਚਾਹੀਦਾ ਆ। ਤੇ ਮੈਨੂੰ ਸੀ ਵੀ ਮੈਂ ਆਪਣੀ ਪੰਜਾਬੀ ਹੋਰ ਸੁਧਾਰਾਂ ਕਿ ਅੰਗਰੇਜ਼ੀ ਦੇ ਸ਼ਬਦ ਥੋੜੇ ਘੱਟ ਇਸਤੇਮਾਲ ਹੋਣ। ਤੇ ਜਿਹੜਾ ਸਾਡਾ ਸਪੀਕਿੰਗ ਦਾ ਐਗਜ਼ਾਮ ਸੀ ਉਸਦੇ ਵਿੱਚ ਵੀ ਕਾਫੀ ਇਹ ਤਰੀਕਾ ਕੰਮ ਆਇਆ ਜੀ।
ਜੀ ਇਹੀ ਮੈਨੂੰ ਦੱਸ ਦਿਓ ਕਿ ਜਿਹੜਾ HSC ਦੇ ਵਿੱਚ ਜਿਹੜਾ ਐਗਜ਼ਾਮ ਹੁੰਦਾ ਉਹਦੇ ਕਿੰਨੇ ਪਾਰਟਸ ਹੁੰਦੇ ਆ, ਉਹ ਸਾਰੇ ਕਿਵੇਂ ਕਿਵੇਂ ਤਿਆਰੀ ਕੀਤੀ, ਉਹਦੇ ਬਾਰੇ ਥੋੜਾ ਡਿਟੇਲ ਦੱਸੋਗੇ?
ਹਾਂਜੀ ਜ਼ਰੂਰ ਜੀ। ਤਾਂ ਪੰਜਾਬੀ ਦਾ ਜਿਹੜਾ ਇਗਜ਼ਾਮ ਹੁੰਦਾ HSC, ਉਹਦੇ ਵਿੱਚ ਸਪੀਕਿੰਗ ਹੁੰਦੀ, ਰੀਡਿੰਗ, ਰਾਈਡਿੰਗ, ਰਾਈਟਿੰਗ ਤੇ ਲਿਸਨਿੰਗ। ਤੇ ਸਪੀਕਿੰਗ ਵਾਲਾ ਵੱਖਰਾ ਹੁੰਦਾ, ਬਾਕੀ ਸਾਰਾ ਇਗਜ਼ਾਮ ਇਕੱਠਾ ਹੁੰਦਾ। ਸਪੀਕਿੰਗ ਦੇ ਵਿੱਚ ਉਹ ਤੁਹਾਨੂੰ ਇੱਕ ਤੁਸੀਂ ਵਿਸ਼ਾ ਚੁਣਨਾ ਹੁੰਦਾ, ਕੋਈ ਵੀ ਵਿਸ਼ਾ, ਉਸਦੇ ਵਿੱਚ ਤੁਸੀਂ ਗਹਿਰਾਈ ਦੇ ਵਿੱਚ ਖੋਜ ਕਰਨੀ ਹੁੰਦੀ ਆ। ਮੈਂ ਆਪਣਾ ਵਿਸ਼ਾ ਭਗਤ ਪੂਰਨ ਸਿੰਘ ਜੀ ਦੇ ਬਾਰੇ ਚੁਣਿਆ ਸੀਗਾ, ਉਸਦੇ ਵਿੱਚ ਵਿਸਥਾਰ ਨਾਲ ਤੁਸੀਂ ਜਾਣਕਾਰੀ ਇਕੱਠੀ ਕਰਕੇ, ਫਿਰ ਜਿੱਦਾਂ ਹੁਣ ਆਪਣੀ ਇੰਟਰਵਿਊ ਚੱਲ ਰਹੀ ਆ ਇੱਦਾਂ ਹੀ ਇਗਜ਼ਾਮ ਹੁੰਦਾ, ਤੁਹਾਨੂੰ ਇਗਜ਼ਾਮਿਨਰ ਆ ਕੇ ਸਵਾਲ ਪੁੱਛਦੇ ਨੇ, ਤੁਸੀਂ ਉਹਨਾਂ ਦੇ ਜਵਾਬ ਦਿੰਦੇ ਆ, ਤੇ ਤੁਹਾਡੀ ਜਿੱਦਾਂ ਤੁਸੀਂ ਜਵਾਬ ਦਿੰਦੇ ਜਾਂ ਤੁਹਾਡੀ ਬੋਲੀ ਦੇ ਉੱਤੇ ਤੁਹਾਨੂੰ ਉਹ ਨੰਬਰ ਦਿੰਦੇ ਨੇ। ਅਸੀਂ ਮੇਰੀਆਂ ਜਿਹੜੀਆਂ ਸਹੇਲੀਆਂ ਸੀਗੀਆਂ, ਅਸੀਂ ਸਕੂਲ ਦੇ ਵਿੱਚ ਵੀ ਇੱਕ ਦੂਜੇ ਨਾਲ ਪੰਜਾਬੀ ਦੇ ਵਿੱਚ ਹੀ ਪੂਰੀ ਠੇਠ ਪੰਜਾਬੀ 'ਚ ਗੱਲ ਕਰਦੇ ਹੁੰਦੇ ਸੀ, ਭਾਵੇਂ ਕੋਈ ਵੀ ਚੀਜ਼ ਦੀ ਗੱਲ ਸਮਝਾਉਣੀ ਹੋਵੇ ਅਸੀਂ ਪੰਜਾਬੀ 'ਚ ਗੱਲ ਕਰਦੇ ਹੁੰਦੇ ਸੀ। ਉਹਦੇ ਨਾਲ ਮੈਨੂੰ ਕਾਫੀ ਜ਼ਿਆਦਾ ਮਦਦ ਮਿਲੀ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਮੇਰੀਆਂ ਇੰਨੀਆਂ ਗੱਲਾਂ ਸੁਣੀਆਂ ਤੇ ਸੁਣਾਈਆਂ ਵੀ, ਕਿਉਂਕਿ ਜੇ ਉਹ ਨਾ ਸੁਣਦੀਆਂ ਹੁੰਦੀਆਂ ਤਾਂ ਸ਼ਾਇਦ ਮੇਰੇ ਇੰਨੇ ਵਧੀਆ ਨੰਬਰ ਨਾ ਆਉਂਦੇ। ਤੇ ਸਪੀਕਿੰਗ ਦੇ ਵਿੱਚ ਮੈਂ ਇੱਦਾਂ ਤਿਆਰੀ ਕੀਤੀ, ਰੀਡਿੰਗ, ਰਾਈਟਿੰਗ ਤੇ ਲਿਸਨਿੰਗ, ਉਹਨਾਂ ਲਈ ਤਿਆਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਮੇਰੇ ਨਜ਼ਰੀਏ ਦੇ ਵਿੱਚ ਪਾਸਟ ਪੇਪਰ ਕਰਕੇ ਹੀ ਹੈ। ਤੇ ਜਿੰਨੇ ਵੀ ਪਾਸਟ ਪੇਪਰ ਮੈਨੂੰ ਵਿਕਟੋਰੀਅਨ ਵੈਬਸਾਈਟ ਤੇ ਲੱਭੇ ਉਹ ਮੈਂ ਸਾਰੇ ਕੀਤੇ, ਤੇ ਹੋਰ ਘਰੇ ਬਹਿ ਕੇ ਮੰਮੀ ਡੈਡੀ ਨਾਲ ਗੱਲਾਂ ਕਰਕੇ, ਗੱਲਾਂ ਸੁਣ ਕੇ, ਕਿਉਂਕਿ ਜਦੋਂ ਆਪਾਂ ਲਿਸਨਿੰਗ ਕਰਦੇ ਹਾਂ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਪੰਜਾਬੀ ਸੁਣਨ ਤੇ ਪੜ੍ਹਨ ਤੇ ਲਿਖਣ ਦੇ ਵਿੱਚ ਕਿੰਨਾ ਅੰਤਰ ਆ, ਤੇ ਉਹਨਾਂ ਤਿੰਨਾਂ ਪੱਖਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਜੋ ਸਕਿੱਲਸ ਹੋਣੀਆਂ ਜ਼ਰੂਰੀ ਹੁੰਦੀਆਂ ਨੇ ਉਹ ਫਿਰ ਹੌਲੀ ਹੌਲੀ ਅਭਿਆਸ ਕਰਕੇ ਬਣਦੀਆਂ ਨੇ। ਤਾਂ ਮੈਂ ਪਾਸ ਪੇਪਰ ਕਰਕੇ ਸਾਰੀਆਂ ਉਹ ਸਕਿੱਲਸ ਤਿਆਰ ਕੀਤੀਆਂ ਸੀ।
ਬਹੁਤ ਅੱਛਾ ਲੱਗਿਆ ਬੇਟੇ ਤੁਹਾਡੇ ਵਿਚਾਰ ਜਾਣ ਕੇ, ਤੁਹਾਡੇ ਨਾਲ ਗੱਲਬਾਤ ਕਰਕੇ, ਕਾਫੀ ਇਨਕਰੇਜਿੰਗ ਟਾਕ ਰਹੀ ਅੱਜ ਦੀ। ਤੇ ਚਲਦੇ ਚਲਦੇ ਕੋਈ ਸੁਨੇਹਾ ਦੇਣਾ ਚਾਹੋਗੇ?
ਹਾਂਜੀ ਜੀ, ਮੈਂ ਪਹਿਲੀ ਗੱਲ ਤਾਂ ਮੈਂ ਕੁਝ ਦੋ ਸੁਨੇਹ ਦੇਣਾ ਚਾਹਾਂਗੀ। ਪਹਿਲਾ ਸੁਨੇਹਾ ਮੇਰਾ ਸਭ ਪੰਜਾਬੀ ਵਿਦਿਆਰਥੀਆਂ ਦੇ ਪੇਰੈਂਟਸ ਨੂੰ ਆ ਕਿ ਤੁਸੀਂ ਪਲੀਜ਼ ਆਪਣੇ ਜਦੋਂ ਤੁਸੀਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਆ ਤੁਸੀਂ ਅੰਗਰੇਜ਼ੀ ਨੂੰ ਵੀ ਪਹਿਲ ਦਿਓ, ਪਰ ਉਹਨਾਂ ਨੂੰ ਘਰੇ ਪੰਜਾਬੀ ਸਿਖਾਓ, ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਮੇਰੇ ਮਾਤਾ ਪਿਤਾ ਜੀ ਨੇ ਮੈਨੂੰ ਪੰਜਾਬੀ ਹੀ ਸਿਖਾਈ ਆ। ਮੈਂ ਅੰਗਰੇਜ਼ੀ ਸਕੂਲ ਵਿੱਚੋਂ ਸਿੱਖੀ ਆ। ਮੈਂ ਜਦੋਂ ਸਕੂਲ ਸ਼ੁਰੂ ਕੀਤਾ ਸੀ ਮੈਨੂੰ ਸਿਰਫ ਕੈਨ ਆਈ ਗੋ ਬਾਥਰੂਮ ਹੀ ਕਹਿਣਾ ਆਉਂਦਾ ਸੀਗਾ, ਤੇ ਮੈਂ ਹੌਲੀ ਹੌਲੀ ਸਿੱਖ ਕੇ ਇੰਗਲਿਸ਼, ਤੇ ਹੁਣ HSC ਦੇ ਵਿੱਚ ਮੈਂ ਇੰਗਲਿਸ਼ ਐਕਸਟੈਂਸ਼ਨ ਵਨ ਦੇ ਨਾਲ ਨਾਲ ਪੰਜਾਬੀ ਵੀ ਕੀਤਾ ਹੈ ਨਾ। ਤੇ ਪੇਰੈਂਟਸ ਨੂੰ ਇਹੀ ਬੇਨਤੀ ਆ ਕਿ ਤੁਸੀਂ ਪਲੀਜ਼ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਸ਼ੁਰੂ ਕਰੋ, ਇੰਗਲਿਸ਼ ਤਾਂ ਉਹਨਾਂ ਨੇ ਬਾਅਦ ਵਿੱਚ ਆਪਣੇ ਆਪ ਸਿੱਖ ਹੀ ਲੈਣੀ ਆ। ਫਿਰ ਉਸ ਤੋਂ ਬਾਅਦ ਮੈਨੂੰ ਮੇਰੀ ਗੁਜ਼ਾਰਿਸ਼ ਹੈ ਸਾਰੇ ਸਟੂਡੈਂਟਸ ਨੂੰ ਕਿ ਤੁਸੀਂ ਪਲੀਜ਼ ਪੰਜਾਬੀ ਨੂੰ ਇੱਕ HSC ਸਬਜੈਕਟ ਦੇ ਤੌਰ 'ਤੇ ਲਓ। ਇਹ ਸਾਨੂੰ ਹੁਣ ਮੌਕਾ ਮਿਲਿਆ ਕਿ ਅਸੀਂ ਪੰਜਾਬੀ ਨੂੰ HSC ਦੇ ਸਬਜੈਕਟ ਵਿੱਚ ਪੜ੍ਹ ਸਕਦੇ ਹਾਂ, ਅਤੇ ਸਾਨੂੰ ਇਹ ਮੌਕਾ ਜ਼ਰੂਰ ਲੈਣਾ ਚਾਹੀਦਾ ਆ। ਪਿਛਲੇ ਸਾਲ ਤੋਂ ਇਸ ਸਾਲ ਦੀ HSC ਦੇ ਜੋ ਬੱਚੇ ਸੀ, ਵਿਦਿਆਰਥੀ ਸੀ, ਉਹਨਾਂ ਦੀ ਗਿਣਤੀ ਕਾਫੀ ਘੱਟ ਗਈ ਹੈ, ਅਤੇ ਇਹ ਸਾਨੂੰ ਜ਼ਰੂਰ ਚਾਹੀਦਾ ਆ ਕਿ ਅਸੀਂ ਇਹਨੂੰ ਬਰਕਰਾਰ ਰੱਖੀਏ, ਕਿ ਜਿਹੜਾ ਸਾਨੂੰ ਇਹ ਵਧੀਆ ਮੌਕਾ ਮਿਲਿਆ ਆ ਇਸ ਨੂੰ ਅਸੀਂ ਬਰਕਰਾਰ ਰੱਖੀਏ, ਹੈ ਨਾ। ਤੇ ਫਾਈਨਲੀ ਮੈਂ ਇਹ ਕਹਿਣਾ ਚਾਹਾਂਗੀ ਕਿ ਇੱਕ ਵਾਰੀ ਜਿਹੜੀ ਮੰਜ਼ਿਲ ਨੂੰ ਤੁਸੀਂ ਤੱਕ ਲਓ ਤੇ ਪੂਰਾ ਜ਼ੋਰ ਲਾ ਕੇ ਮਿਹਨਤ ਕਰਦੇ ਆ ਨਾ, ਉਹ ਆਖਿਰਕਾਰ ਤੁਹਾਨੂੰ ਮਿਲ ਹੀ ਜਾਂਦੀ ਆ। ਤੇ ਤੁਸੀਂ ਜਿਹੜੀ ਵਾਰ ਜੀ ਮੰਜ਼ਿਲ ਤੇ ਜਾਣਾ ਚਾਹੁੰਦੇ ਆ ਤੁਸੀਂ ਪੂਰੀ ਮਿਹਨਤ ਨਾਲ ਜ਼ੋਰ ਲਾਓ ਤੇ ਤੁਹਾਨੂੰ ਮਿਲ ਹੀ ਜਾਵੇਗੀ। ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਆਪਣੇ ਪੂਰੇ ਪਰਿਵਾਰ ਦਾ, ਉਹਨਾਂ ਦੀਆਂ ਅਸੀਸਾਂ ਸਦਕਾ ਹੀ ਮੈਂ ਇੱਥੇ ਪਹੁੰਚੀ ਹਾਂ, ਆਪਣੇ ਟੀਚਰ ਜੀ ਜੀਵਨਜੋਤ ਕੌਰ ਜੀ ਦਾ, ਉਹਨਾਂ ਦੀ ਹੱਲਾਸ਼ੇਰੀ ਨਾਲ ਹੀ ਮੈਂ ਇੰਨੇ ਵਧੀਆ ਨੰਬਰ ਲੈ ਸਕੀ ਹਾਂ, ਆਪਣੀ ਕਲਾਸ ਦੇ ਹਰ ਇੱਕ ਵਿਦਿਆਰਥੀ ਦਾ, ਮੇਰੀਆਂ ਸਹੇਲੀਆਂ ਦਾ, ਰਿਸ਼ਤੇਦਾਰਾਂ ਦਾ, ਜਾਣ ਪਛਾਣ ਵਾਲਿਆਂ ਦਾ, ਜਿਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਹੈ ਅਤੇ ਹਮੇਸ਼ਾ ਹੌਸਲਾ ਵਧਾਈ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। SBS ਪੰਜਾਬੀ ਦਾ ਸਭ ਤੋਂ ਵੱਧ ਧੰਨਵਾਦ ਕਿ ਤੁਸੀਂ ਇੰਨਾ ਮਾਣ ਬਖਸ਼ਿਆ ਸਾਨੂੰ, ਤੇ ਤੁਹਾਡਾ ਬਹੁਤ 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 ਦਿਲੋਂ ਧੰਨਵਾਦ ਜੀ।
ਅਤੇ ਬਹੁਤ ਬਹੁਤ ਧੰਨਵਾਦ ਬੇਟਾ ਤੁਹਾਡਾ ਗੱਲਬਾਤ ਕਰਨ ਵਾਸਤੇ ਸਾਡੇ ਨਾਲ, ਅਤੇ ਅਸੀਂ ਸ਼ੁਭ ਇੱਛਾਵਾਂ ਦਿੰਦੇ ਹਾਂ ਤੁਹਾਨੂੰ ਕਿ ਤੁਸੀਂ ਆਪਣੇ ਆਉਣ ਵਾਲੇ ਜਿਹੜੇ ਤੁਹਾਡੇ ਮੁਕਾਮ ਹੈਗੇ ਆ ਜ਼ਿੰਦਗੀ ਦੇ, ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਸ਼ਾਨਦਾਰ ਤਰੀਕੇ ਦੇ ਨਾਲ ਅੱਗੇ ਵਧੋ।
ਥੈਂਕ ਯੂ ਸੋ ਮਚ ਅੰਕਲ ਜੀ, ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗੀ ਅਖੀਰ ਤੇ ਕਿ ਜਦੋਂ ਮੈਂ 9ਵੀਂ ਦੇ ਵਿੱਚ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਸੀ ਤੇ ਉਸ ਦੇ ਐਂਡ ਦੇ ਵਿੱਚ SBS ਦੀ ਇੰਟਰਵਿਊ ਆਈ ਸੀਗੀ ਉਸ ਸਾਲ ਦੇ ਫਸਟ ਪਲੇਸ ਸਟੂਡੈਂਟ ਦਾ, ਹਨਾ, ਤਾਂ ਉਸ ਦਿਨ ਤੋਂ ਹੀ ਮੈਨੂੰ ਸੀਗਾ ਕਿ ਮੈਂ SBS ਪੰਜਾਬੀ ਨਾਲ ਇੰਟਰਵਿਊ ਕਰਨੀ ਚਾਹਾਂਗੀ ਆਪਣੀ 12ਵੀਂ ਦੇ
ਅਖੀਰ ਦੇ ਵਿੱਚ। ਤੇ ਅੱਜ ਤੁਹਾਡਾ ਸੁਪਨਾ ਪੂਰਾ ਹੋਇਆ ਹੈ।
ਹਾਂਜੀ ਹਾਂਜੀ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਤੱਕ ਪਹੁੰਚ ਕੀਤੀ, ਇੰਟਰਵਿਊ ਕੀਤੀ, ਤੇ ਦਿਲ ਦੀਆਂ ਗਹਿਰਾਈਆਂ ਚੋਂ ਸੱਚਮੁੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਕਲ ਜੀ।
ਥੈਂਕ ਯੂ ਬੇਟੇ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਸਤਿ ਸ਼੍ਰੀ ਅਕਾਲ ਜੀ।
ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਤੁਸੀਂ ਸੁਣਦੇ ਪਏ ਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।